ਤੁਸੀਂ ਹੋ SBS ਪੰਜਾਬੀ ਦੇ ਨਾਲ।
ਖਬਰਾਂ ਦਾ ਬੁਲੇਟਿਨ ਸ਼ੁਰੂ ਕਰਨ ਤੋਂ ਪਹਿਲਾਂ ਪੇਸ਼ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ। ਲੇਬਰ ਰਾਸ਼ਟਰੀ ਭ੍ਰਿਸ਼ਟਾਚਾਰ ਕਾਨੂੰਨਾਂ ਉੱਤੇ ਆਪਣੀ ਪਿੱਚ ਨੂੰ ਕਰ ਰਹੀ ਹੈ ਤਿੱਖਾ। ਪਾਕਿਸਤਾਨ ਦੇ ਉਸੇ ਸ਼ਹਿਰ ਵਿੱਚ ਇੱਕ ਨਵੀਂ ਜਾਨਲੇਵਾ ਗੋਲੀਬਾਰੀ ਹੋਈ ਹੈ ਜਿੱਥੇ 10 ਸਾਲ ਪਹਿਲਾਂ ਤਾਲਿਬਾਨ ਨੇ ਇੱਕ ਸਕੂਲੀ ਵਿਦਿਆਰਥਣ ਨੂੰ ਬਣਾਇਆ ਸੀ ਨਿਸ਼ਾਨਾ। ਅਤੇ ਕ੍ਰਿਕਟ ਵਿੱਚ ਇੱਕ ਭਾਰਤੀ ਖਿਡਾਰੀ ਨੂੰ ਮੈਚ ਫਿਕਸਿੰਗ ਦੇ ਕਾਰਨ 14 ਸਾਲਾਂ ਲਈ ਕੀਤਾ ਗਿਆ ਹੈ ਬੈਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ ਬਾਲੀ ਐਨੀਵਰਸਰੀ ਤੋਂ। ਇੰਡੋਨੇਸ਼ੀਆ ਦੇ ਟਾਪੂ ਬਾਲੀ ਵਿੱਚ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੇ ਅੱਜ ਤੋਂ 20 ਸਾਲ ਪਹਿਲਾਂ 12 ਅਕਤੂਬਰ ਨੂੰ ਦੁਨੀਆ ਦੇ ਸਭ ਤੋਂ ਘਾਤਕ ਅੱਤਵਾਦੀ ਹਮਲਿਆਂ ਵਿੱਚੋਂ ਇੱਕ ਦੀ ਬਰਸੀ ਮਨਾਈ ਹੈ ਜਿਸ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਸਨ। ਕੁਝ ਲੋਕ ਧਮਾਕਿਆਂ ਵਾਲੀ ਥਾਂ 'ਤੇ ਬਣੇ ਹੋਏ ਸਮਾਰਕ ਉੱਤੇ ਮੌਨ ਧਾਰ ਕੇ ਖੜ੍ਹੇ ਰਹੇ ਜਦਕਿ ਕੁਝ ਲੋਕਾਂ ਨੇ ਤਸਵੀਰਾਂ ਖਿੱਚੀਆਂ ਅਤੇ ਇਮਾਰਤ ਉੱਤੇ ਲਿਖੇ ਹੋਏ ਪੀੜਤਾਂ ਦੇ ਨਾਮ ਪੜ੍ਹੇ। ਆਸਟ੍ਰੇਲੀਆਈ ਸੈਲਾਨੀ ਲੀਐਨ ਆਰਮਸਟਰੋਂਗ ਦਾ ਕਹਿਣਾ ਹੈ ਕਿ ਉਹ ਖੁਦ ਆ ਕੇ ਇਹਨਾਂ ਦਾ ਸਨਮਾਨ ਕਰਨ ਲਈ ਆਪਣੇ ਆਪ ਨੂੰ ਪ੍ਰੇਰਿਤ ਮਹਿਸੂਸ ਕਰ ਰਹੀ ਹੈ।
I think it's very important that we come to remember those people that lost their lives that night, just coming to have a drink at a bar, and sadly many of them didn't come home, so it's important to come and remember them today.
ਯਾਦ ਰਹੇ ਸਾਲ 2002 ਵਿੱਚ ਬਾਲੀ ਦੇ ਕੂਟਾ ਬੀਚ ਖੇਤਰ ਵਿੱਚ ਸਰੀ ਕਲੱਬ ਦੇ ਬਾਹਰ ਹੋਏ ਇੱਕ ਕਾਰ ਬੰਬ ਧਮਾਕੇ ਵਿੱਚ ਅਤੇ ਸੜਕ ਦੇ ਪਾਰ ਪੈਡੀਜ਼ ਬਾਰ ਵਿੱਚ ਲਗਭਗ ਉਸੇ ਸਮੇਂ ਹੋਏ ਇੱਕ ਹੋਰ ਧਮਾਕੇ ਵਿੱਚ 88 ਆਸਟ੍ਰੇਲੀਆਈ ਅਤੇ 38 ਇੰਡੋਨੇਸ਼ੀਆਈ ਲੋਕਾਂ ਸਮੇਤ ਕੁੱਲ 202 ਲੋਕ ਮਾਰੇ ਗਏ ਸਨ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਆਪਣੇ ਰਾਸ਼ਟਰੀ ਅਖੰਡਤਾ ਬਿੱਲ ਵਿੱਚ ਪ੍ਰੈਸ ਦੀ ਆਜ਼ਾਦੀ ਅਤੇ ਦੇਸ਼ ਦੇ ਵਿਸਲ ਬਲੋਅਰਸ ਦੀ ਸੁਰੱਖਿਆ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ। ਲੇਬਰ ਦੇ ਪ੍ਰਸਤਾਵਿਤ ਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਦੇ ਹੋਰ ਵੇਰਵਿਆਂ ਦੀ ਰੂਪਰੇਖਾ ਦੇਣ ਵਾਲੇ ਅਟਾਰਨੀ ਜਨਰਲ ਮਾਰਕ ਡ੍ਰੇਫਸ ਨੇ ਨੈਸ਼ਨਲ ਪ੍ਰੈਸ ਕਲੱਬ ਵਿੱਚ ਇੱਕ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਪੱਤਰਕਾਰਾਂ ਨੂੰ ਆਪਣੇ ਸਰੋਤਾਂ ਨੂੰ ਪ੍ਰਗਟ ਕਰਨ ਲਈ ਮਜਬੂਰ ਹੋਣ ਤੋਂ ਬਚਾਉਣਾ ਚਾਹੁੰਦੀ ਹੈ। ਉਹ ਕਹਿੰਦੇ ਹਨ ਕਿ ਮੌਜੂਦਾ ਖੋਜ ਅਤੇ ਨਿਗਰਾਨੀ ਸ਼ਕਤੀਆਂ ਅਤੇ ਪਬਲਿਕ ਇੰਟਰਸਟ ਡਿਸਕਲੋਜ਼ਰ ਐਕਟ ਜੋ ਕਿ ਵਿਸਲ ਬਲੋਅਰਸ ਨੂੰ ਬਚਾਉਣ ਲਈ ਹੈ ਇਸ ਵਿੱਚ ਤਬਦੀਲੀਆਂ ਕਰਨ ਦੇ ਨਾਲ ਨਾਲ ਸੁਰੱਖਿਆ ਉਪਾਅ ਵੀ ਜੋੜੇ ਜਾਣਗੇ। ਅਟਾਰਨੀ ਜਨਰਲ ਦਾ ਕਹਿਣਾ ਹੈ ਕਿ ਸਰਕਾਰ ਭਰੋਸੇ ਅਤੇ ਜਵਾਬਦੇਹੀ ਨੂੰ ਬਹਾਲ ਕਰਨ ਲਈ ਵਚਨਬੱਧ ਹੈ।
ਐਵਰੀ ਨਿਊ ਗਵਰਨਮੈਂਟ ਕਮਸ ਟੂ ਪਾਵਰ ਪ੍ਰੋਮਿਸਿੰਗ ਟੂ ਬੀ ਬੈਟਰ ਦੈਨ ਦ ਲਾਸਟ ਐਂਡ ਵੋਟਰਸ left repeatedly disappointed have rightly grown cynical but in establishing the national anti-corruption commission our aim is to create a lasting body one that not only causes our government to be better but all future governments to be better too integrity should be above partisan politics
ਉਮੀਦ ਹੈ ਕਿ ਆਪਣੇ ਦੋਸ਼ੀ ਬਲਾਤਕਾਰੀ ਦੇ ਮੁਕੱਦਮੇ ਵਿੱਚ ਚੱਲ ਰਹੀ ਬਹਿਸ ਵਿੱਚ ਸ਼ਾਮਲ ਹੋਣ ਲਈ ਲਿਬਰਲ ਪਾਰਟੀ ਦੀ ਸਾਬਕਾ ਕਰਮਚਾਰੀ ਬ੍ਰਿਟਨੀ ਹਿੰਗਿਸ ਇਸ ਹਫ਼ਤੇ ਅਦਾਲਤ ਵਿੱਚ ਦੁਬਾਰਾ ਹਾਜ਼ਰੀ ਭਰੇਗੀ। ਮਿਸ ਹਿੰਗਿਸ ਸੋਮਵਾਰ ਤੋਂ ਗਵਾਹੀ ਦੇਣ ਲਈ ਉਪਲਬਧ ਨਹੀਂ ਸੀ ਪਰ ACT ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਲੂਸੀ ਮੈਕਲਮ ਨੇ ਅੱਜ ਬੁੱਧਵਾਰ 12 ਅਕਤੂਬਰ ਨੂੰ ਜਿਊਰੀ ਨੂੰ ਦੱਸਿਆ ਹੈ ਕਿ ਮਿਸ ਹਿਗਿੰਸ ਦੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਵਾਪਸ ਆਉਣ ਦੀ ਉਮੀਦ ਹੈ। ਬਰੂਸ ਲੇਹਰਮਨ 'ਤੇ ਬਿਨਾਂ ਸਹਿਮਤੀ ਦੇ ਜਿਨਸੀ ਸਬੰਧ ਬਣਾਉਣ ਦੇ ਦੋਸ਼ਾਂ ਹੇਠ ਮੁਕੱਦਮਾ ਚੱਲ ਰਿਹਾ ਹੈ। ਉਸ ਨੇ ਦੋਸ਼ੀ ਨਾ ਹੋਣ ਦੀ ਗੱਲ ਕਬੂਲੀ ਹੈ। ਵਿਕਟੋਰੀਆ ਦੀ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਉਹਨਾਂ ਲੋਕਾਂ ਲਈ ਇੱਕ ਨਿਵਾਰਣ ਯੋਜਨਾ ਦੀ ਸਥਾਪਨਾ ਕਰ ਰਹੀ ਹੈ ਜਿਨ੍ਹਾਂ ਉੱਤੇ ਰਾਜ ਦੀ ਦੇਖਭਾਲ ਵਿੱਚ ਦੁਰਵਿਵਹਾਰ ਕੀਤਾ ਗਿਆ ਸੀ। ਇਹ ਸਕੀਮ ਅੰਦਾਜ਼ਨ 90,000 ਲੋਕਾਂ ਉੱਤੇ ਲਾਗੂ ਹੋਵੇਗੀ ਜੋ 1928 ਅਤੇ 1990 ਦੇ ਵਿਚਕਾਰ ਦੇਖਭਾਲ ਦੇ ਵਿੱਚ ਸਨ। ਅਤੇ ਇਸ ਮੁਆਵਜ਼ੇ ਦੇ ਪ੍ਰੋਗਰਾਮ ਦੇ ਡਿਜ਼ਾਈਨ ਲਈ 2.9 million dollars ਅਤੇ ਅਸਾਧਾਰਨ ਸਥਿਤੀਆਂ ਵਿੱਚ ਦੇਖਭਾਲ ਛੱਡਣ ਵਾਲਿਆਂ ਲਈ $10,000 ਤੱਕ ਦੀ ਜ਼ਰੂਰੀ ਹਾਰਡਸ਼ਿਪ ਭੁਗਤਾਨ ਸ਼ਾਮਲ ਕੀਤੇ ਗਏ ਹਨ। ਪ੍ਰੀਮੀਅਰ ਡੇਨੀਅਲ ਐਂਡਰੂਜ਼ ਦਾ ਕਹਿਣਾ ਹੈ ਕਿ ਇਹ ਨਿਵਾਰਨ ਯੋਜਨਾ ਸਰਕਾਰ ਵੱਲੋਂ ਦੁਰਵਿਵਹਾਰ ਨੂੰ ਮੰਨਣ ਦਾ ਇੱਕ ਤਰੀਕਾ ਹੈ ਜਿਸ ਨਾਲ ਦੇਖਭਾਲ ਵਿੱਚ ਬਹੁਤ ਸਾਰੇ ਬੱਚਿਆਂ ਨੇ ਅਨੁਭਵ ਕੀਤਾ ਸੀ, ਜਿਸ ਨੂੰ ਕਈ ਵਾਰ ਫੋਰਗੋਟਨ ਆਸਟ੍ਰੇਲੀਅਨਸ ਵਜੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਬਚੇ ਹੋਏ ਵਿਅਕਤੀ ਸਕੀਮ ਦੀ ਸਹਿ ਡਿਜ਼ਾਈਨ ਪ੍ਰਕਿਰਿਆ ਦਾ ਹਿੱਸਾ ਹੋਣਗੇ।
We say co-design because that's what it must be. This must be led by those who carry this burden, who have this grief and pain. Those with lived experience, those victim survivors and their advocates must drive the design of this scheme.
ਪਾਕਿਸਤਾਨ ਵਿੱਚ ਇੱਕ ਬੰਦੂਕਧਾਰੀ ਨੇ ਇੱਕ ਸਕੂਲ ਵੈਨ ਉੱਤੇ ਗੋਲੀਬਾਰੀ ਕੀਤੀ ਹੈ ਜਿਸ ਵਿੱਚ ਡਰਾਈਵਰ ਦੀ ਮੌਤ ਹੋ ਗਈ ਅਤੇ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਇਸ ਹਮਲੇ ਤੋਂ ਬਾਅਦ ਉੱਤਰ ਪੱਛਮੀ ਪਾਕਿਸਤਾਨ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ। ਹਜ਼ਾਰਾਂ ਲੋਕ ਮਿੰਗੋਰਾ ਵਿੱਚ ਸੜਕਾਂ ਉੱਤੇ ਆ ਗਏ ਹਨ, ਉਹੀ ਸ਼ਹਿਰ ਜਿੱਥੇ ਇੱਕ ਦਹਾਕਾ ਪਹਿਲਾਂ ਸਕੂਲੀ ਵਿਦਿਆਰਥਣ ਮਲਾਲਾ ਯੂਸਫਜ਼ਈ ਨੂੰ ਤਾਲਿਬਾਨ ਨੇ ਗੋਲੀ ਮਾਰੀ ਸੀ। ਜਨਤਕ ਰੋਸ ਪ੍ਰਦਰਸ਼ਨ ਨੇ ਸ਼ਹਿਰ ਨੂੰ ਠੱਪ ਕਰ ਦਿੱਤਾ ਕਿਉਂਕਿ ਕਾਰੋਬਾਰ ਅਤੇ ਬਾਜ਼ਾਰ ਇੱਕ ਮੁੱਠ ਹੋ ਕੇ ਬੰਦ ਹੋ ਗਏ ਅਤੇ ਪ੍ਰਦਰਸ਼ਨਕਾਰੀਆਂ ਨੇ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਸ਼ੂਟਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਮੋਟਰਸਾਈਕਲ ਉੱਤੇ ਮੌਕੇ ਤੋਂ ਫਰਾਰ ਹੋ ਗਏ ਸਨ। ਆਸਟ੍ਰੇਲੀਆ ਦੀ 2021 ਵਾਲੀ ਜਨਗਣਨਾ ਦੇ ਹੋਰ ਅੰਕੜੇ ਜਾਰੀ ਕਰ ਦਿੱਤੇ ਗਏ ਹਨ ਜੋ ਵਿਦਿਅਕ ਪ੍ਰਾਪਤੀ ਅਤੇ ਕੰਮ ਦੇ ਪੱਧਰਾਂ ਬਾਰੇ ਹੋਰ ਵਧੇਰੇ ਵੇਰਵੇ ਪ੍ਰਗਟ ਕਰ ਰਹੇ ਹਨ। ਡੇਟਾ ਰਿਲੀਜ਼ ਤੋਂ ਪਤਾ ਚੱਲਿਆ ਹੈ ਕਿ ਅੱਧੇ ਤੋਂ ਵੱਧ ਆਸਟ੍ਰੇਲੀਆਨਾਂ ਕੋਲ ਵੋਕੇਸ਼ਨਲ ਜਾਂ ਟਰਸ਼ਰੀ ਕੁਆਲੀਫਿਕੇਸ਼ਨ ਹੈ ਜੋ ਕਿ 2016 ਦੀ ਜਨਗਣਨਾ ਤੋਂ 20% ਵੱਧ ਹੈ। ਅਧਿਐਨ ਦੇ ਸਭ ਤੋਂ ਆਮ ਖੇਤਰ ਵਪਾਰ, ਅਧਿਆਪਨ, ਨਰਸਿੰਗ ਅਤੇ ਬਿਲਡਿੰਗ ਦੇਖੇ ਗਏ ਹਨ। ਫੁੱਟਸਕਰੇ ਦੀ ਮੋਇਰਾ ਰੋਬਲਸ, ਜੋ ਕਿ ਵੈਸਟਰਨ ਹੈਲਥ ਵਿੱਚ ਨਰਸਿੰਗ ਯੂਨਿਟ ਮੈਨੇਜਰ ਹੈ, ਨੇ SBS ਨੂੰ ਦੱਸਿਆ ਕਿ ਉਸ ਨੇ ਵਾਰਡਾਂ ਵਿੱਚ ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਨਰਸਾਂ ਦੀ ਗਿਣਤੀ ਦੇ ਵਿੱਚ ਵਾਧਾ ਨੋਟ ਕੀਤਾ ਹੈ।
We've seen a gradual increase in our recruitment of overseas nurses. They're vital to our workforce. As you know, we've got that mass exodus of not just nurses but all different type of specialties going and trying out different things. Our health system really needs nurses.
2021 ਦੀ ਜਨਗਣਨਾ ਦੀਆਂ ਹੋਰ ਮੁੱਖ ਖੋਜਾਂ ਵਿੱਚ ਸਦਰਨ ਏਸ਼ੀਅਨ ਲੈਂਗੁਏਜਸ 2016 ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਹੋ ਗਈਆਂ ਹਨ ਅਤੇ ਇਹ ਇਸ ਅਧਿਐਨ ਦਾ ਤੀਜਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਖੇਤਰ ਬਣ ਗਿਆ ਹੈ। ਇਹ ਵਾਧਾ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਚੋਟੀ ਦੀਆਂ 5 ਭਾਸ਼ਾਵਾਂ ਵਿੱਚੋਂ ਇੱਕ ਤੇਜ਼ੀ ਨਾਲ ਉਭਰ ਰਹੀ ਪੰਜਾਬੀ ਅਤੇ ਪੂਰੇ ਆਸਟ੍ਰੇਲੀਆ ਵਿੱਚ ਭਾਰਤੀ ਅਤੇ ਨੇਪਾਲੀ ਭਾਈਚਾਰਿਆਂ ਦੀਆਂ ਹੋਰਨਾਂ ਭਾਸ਼ਾਵਾਂ ਵਿੱਚ ਵੀ ਲਗਾਤਾਰ ਵਾਧਾ ਦੇਖਿਆ ਗਿਆ ਹੈ। ਹੁਣ ਇੱਕ ਖਬਰ ਵਿਦੇਸ਼ ਤੋਂ। ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ ਪੰਜਾਬੀ ਪਰਿਵਾਰ ਦੇ 4 ਜੀਆਂ, ਜਿਨ੍ਹਾਂ ਵਿੱਚ 8 ਮਹੀਨਿਆਂ ਦੀ ਬੱਚੀ ਵੀ ਸ਼ਾਮਲ ਹੈ, ਨੂੰ ਅਗਵਾ ਅਤੇ ਉਹਨਾਂ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਖਿਲਾਫ਼ ਪਹਿਲਾ ਦਰਜਾ ਕਤਲ ਦੇ 4 ਦੋਸ਼ ਆਇਦ ਕੀਤੇ ਗਏ ਹਨ। ਉਧਰ ਪੀੜਤ ਸਿੱਖ ਪਰਿਵਾਰ ਦੇ ਸਕੇ ਸਬੰਧੀਆਂ ਅਤੇ ਦੋਸਤਾਂ ਮਿੱਤਰਾਂ ਨੇ ਪਰਿਵਾਰ ਦੀ ਮਦਦ ਲਈ $3,00,000 ਦੀ ਰਾਸ਼ੀ ਇਕੱਤਰ ਕੀਤੀ ਹੈ। ਮੁਲਜ਼ਮ ਜੀਸਸ ਸਲਗਾਡੋ, ਜੋ ਪੀੜਤ ਪਰਿਵਾਰ ਦੀ ਟਰੱਕ ਕੰਪਨੀ ਵਿੱਚ ਸਾਬਕਾ ਮੁਲਾਜ਼ਮ ਸੀ, ਨੇ ਪਿਛਲੇ ਹਫ਼ਤੇ ਇਸ ਪਰਿਵਾਰ ਦੇ 4 ਮੈਂਬਰਾਂ, 8 ਮਹੀਨਿਆਂ ਦੀ ਬੱਚੀ ਅਰੂਹੀ ਢੇਰੀ ਅਤੇ ਉਸ ਦੀ ਮਾਂ ਜਸਲੀਨ ਕੌਰ, ਪਿਤਾ ਜਸਦੀਪ ਸਿੰਘ ਅਤੇ ਤਾਇਆ ਅਮਨਦੀਪ ਸਿੰਘ ਨੂੰ ਪਹਿਲਾਂ ਅਗਵਾ ਕੀਤਾ ਅਤੇ ਮਗਰੋਂ ਉਹਨਾਂ ਦੀ ਹੱਤਿਆ ਕਰ ਦਿੱਤੀ ਸੀ। ਕੈਲੀਫੋਰਨੀਆ ਪੁਲਿਸ ਨੇ ਸਲਗਾਡੋ ਨੂੰ 6 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਲਾਸ ਏਂਜਲਸ ਟਾਈਮਜ਼ ਨੇ ਇਸ ਗਾਸਾ ਧਿਰ ਦੇ ਵਕੀਲਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਮੁਲਜ਼ਮ ਸਲਗਾਡੋ ਖਿਲਾਫ਼ ਪਹਿਲਾ ਦਰਜਾ ਕਤਲ ਦੇ 4 ਦੋਸ਼, ਹਰੇਕ ਮੌਤ ਵਾਸਤੇ 1-1 ਆਇਦ ਕੀਤੇ ਗਏ ਹਨ। ਹੁਣ ਪੇਸ਼ ਹਾਂ ਜੀ ਖੇਡ ਸਮਾਚਾਰ। ਇੱਕ ਭਾਰਤੀ ਖਿਡਾਰੀ ਉੱਤੇ ਮੈਚ ਫਿਕਸਿੰਗ ਦੇ ਦੋਸ਼ਾਂ ਤਹਿਤ 14 ਸਾਲਾਂ ਦੀ ਪਾਬੰਦੀ ਲਾ ਦਿੱਤੀ ਗਈ ਹੈ। ਮੇਹਰ ਛਾਇਆਕਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੁਆਰਾ ਖੇਡ ਦੇ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੀਆਂ 7 ਉਲੰਘਣਾਵਾਂ ਦਾ ਦੋਸ਼ੀ ਪਾਇਆ ਗਿਆ ਹੈ। ਉਹਨਾਂ ਨੇ ਪਾਇਆ ਹੈ ਕਿ ਉਸ ਨੇ 2019 ਵਿੱਚ ਜ਼ਿੰਬਾਬਵੇ ਦੇ ਖਿਲਾਫ਼ ਸੰਯੁਕਤ ਅਰਬ ਅਮੀਰਾਤ ਦੀ ਇੱਕ ਦਿਨਾਂ ਅੰਤਰਰਾਸ਼ਟਰੀ ਸੀਰੀਜ਼ ਦੇ ਪਹਿਲੂਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸੇ ਸਮੇਂ ਦੇ ਆਸ ਪਾਸ ਹੀ ਇਹ ਕੈਨੇਡਾ ਵਿੱਚ ਗਲੋਬਲ T20 ਫਰੈਂਚਾਈਜ਼ੀ ਵਿੱਚ ਮੈਚ ਫਿਕਸ ਕਰਨ ਵਿੱਚ ਵੀ ਸ਼ਾਮਲ ਸੀ। ਛਾਇਆਕਾਰ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ICC ਦੀ ਇੰਟੀਗ੍ਰੇਟਿਡ ਯੂਨਿਟ ਦੇ ਜਨਰਲ ਮੈਨੇਜਰ ਐਲੈਕਸ ਮਾਰਸ਼ਲ ਦਾ ਕਹਿਣਾ ਹੈ ਕਿ ਅਧਿਕਾਰੀ ਕ੍ਰਿਕਟ ਨੂੰ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਰ ਵਿਅਕਤੀ ਦਾ ਪਿੱਛਾ ਕਰਨ ਵਿੱਚ ਲੱਗੇ ਰਹਿਣਗੇ। ਉਹਨਾਂ ਕਿਹਾ ਕਿ 14 ਸਾਲ ਦੀ ਪਾਬੰਦੀ ਹਰ ਉਸ ਵਿਅਕਤੀ ਲਈ ਇੱਕ ਸਪਸ਼ਟ ਸੰਦੇਸ਼ ਹੈ ਜੋ ਇਸ ਤਰ੍ਹਾਂ ਦੇ ਰਸਤੇ ਉੱਤੇ ਚੱਲਣ ਦਾ ਇਰਾਦਾ ਰੱਖਦਾ ਹੈ। ਹੁਣ ਪੇਸ਼ਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਅਨ ਡਾਲਰ US ਦੇ 62.72 ਸੈਂਟਸ ਦੇ ਬਰਾਬਰ, ਭਾਰਤ ਦੇ 51.57 ਅਤੇ ਪਾਕਿਸਤਾਨ ਦੇ 136.64 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਧੁੱਪ ਚੜ੍ਹੀ ਰਹੇਗੀ, ਤਾਪਮਾਨ ਵੱਧ ਤੋਂ ਵੱਧ 20 ਡਿਗਰੀ। ਐਡੀਲੇਡ ਦੇ ਵਿੱਚ ਮੀਂਹ ਪਵੇਗਾ, ਤਾਪਮਾਨ 15 ਡਿਗਰੀ। ਮੈਲਬਨ ਦੇ ਵਿੱਚ ਤੇਜ਼ ਮੀਂਹ ਪਵੇਗਾ, ਤਾਪਮਾਨ 17 ਡਿਗਰੀ। ਹੋਬਾਰਟ ਦੇ ਵਿੱਚ ਮੀਂਹ ਪਵੇਗਾ, 17 ਡਿਗਰੀ। ਕੈਨਬਰਾ ਦੇ ਵਿੱਚ ਮੀਂਹ ਵਧਣ ਦੀ ਉਮੀਦ ਹੈ, 19 ਡਿਗਰੀ। ਵੁਲੋਂਗੋਂਗ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 21 ਡਿਗਰੀ। ਸਿਡਨੀ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ, 22 ਡਿਗਰੀ। ਅਤੇ ਇਸੇ ਤਰ੍ਹਾਂ ਨਿਊਕਾਸਲ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ ਰਹੇਗੀ, ਤਾਪਮਾਨ 24 ਡਿਗਰੀ। ਬ੍ਰਿਸਬੇਨ ਦੇ ਵਿੱਚ ਵੀ ਬੱਦਲਵਾਈ ਰਹੇਗੀ, 24 ਡਿਗਰੀ। ਕੇਨਸ ਦੇ ਵਿੱਚ ਮੀਂਹ ਆਉਣ ਦੇ ਆਸਾਰ ਹਨ, 30 ਡਿਗਰੀ। ਡਾਰਵਨ ਦੇ ਵਿੱਚ ਮੀਂਹ ਪੈ ਸਕਦਾ ਹੈ ਅਤੇ ਉਸ ਤੋਂ ਬਾਅਦ ਤੂਫਾਨ ਆਉਣ ਦੇ ਆਸਾਰ ਹਨ, ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 34 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਖ਼ਬਰਾਂ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।